ਵਾਰ 37 ਪੌੜੀ 18 ਵਿੱਚ ਸੰਸਾਰ ਜਗਤ ਵਿੱਚ ਜੋ ਪ੍ਰਾਣੀ ਜੋ ਇਨਸਾਨ ਇੱਕ ਨਿਰੰਕਾਰ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਨਹੀਂ ਜੁੜਦਾ ਅਰਥਾਤ ਮਨਮੁਖਤਾ ਨਹੀਂ ਛੱਡਦਾ ਉਸ ਦਾ ਜ਼ਿਕਰ ਕਰਦਿਆਂ ਫਰਮਾਉਂਦੇ ਨੇ ਧਰਤੀ ਪਾਣੀ ਵਾਸ ਹੈ ਫੁੱਲੀ ਵਾਸ ਨਿਵਾਸ ਚੰਗੇਰੀ ਤਿਲ ਫੁੱਲਾਂ ਦੇ ਸੰਗ ਮਿਲ ਪਤਤ ਪੁਨੀਤ ਫੁਲੇਲ ਕਵੇਰੀ ਅੱਖੀਂ ਦੇਖ ਅਨੇਰ ਕਰ ਮਨ ਅੰਧੇ ਤਨ ਅੰਧ ਅੰਧੇਰੀ ਛੇ ਰੁੱਤ 12 ਮਾਹ ਵਿੱਚ ਸੂਰਜ ਇੱਕ ਨ ਘੁੱਗੂ ਹੇਰੀ ਸਿਮਰਨ ਕੂੰਜ ਧਿਆਨ ਕਸ਼ ਪੱਥਰ ਕੀੜੇ ਰਿਜਕ ਸਵੇਰੀ ਕਰਤੈ ਨੂੰ ਕੀਤਾ ਨਾਚ ਤੇਰੀ ਕਰਤੇ ਨੂੰ ਕੀਤਾ ਨਾਚ ਤੇਰੀ। ਜਿਹੜਾ ਪਰਮਾਤਮਾ ਸਾਰੀ ਦੀ ਸਾਰੀ ਸ੍ਰਿਸ਼ਟੀ ਇਸ ਦਿਸ ਦੇ ਸੰਸਾਰ ਨੂੰ ਚਿੱਤਰਨ ਵਾਲਾ ਹੈ ਅਰਥਾਤ ਇਹ ਜਿੰਨੇ ਚਿੱਤਰੇ ਹੋਏ ਚਿੱਤਰ ਨੇ ਸੰਸਾਰ ਜਗਤ ਦੇ ਸਾਰੇ ਉਸ ਚਿੱਤਰਕਾਰ ਨਿਰੰਕਾਰ ਪਰਮੇਸ਼ਰ ਦੇ ਨੇ। ਜਿਹੜਾ ਸੰਸਾਰ ਦੇ ਚਿੱਤਰਾਂ ਵਿੱਚ ਭਾਵ ਦੁਨੀਆਂ ਦੀ ਮੋਹ ਮਾਇਆ ਪਦਾਰਥਾਂ ਵਿੱਚ ਤੇ ਖਚਤ ਹੋ ਗਿਆ ਪਰ ਪੈਦਾ ਕਰਨ ਵਾਲੇ ਪਰਮੇਸ਼ਰ ਨੂੰ ਭੁੱਲ ਗਿਆ ਉਸ ਐਸੇ ਮਨਮੁੱਖ ਇਨਸਾਨ ਦਾ ਜ਼ਿਕਰ ਕਰ ਰਹੇ ਨੇ। ਧਰਤੀ ਪਾਣੀ ਵਾਸ ਹੈ ਫੁੱਲੀ ਵਾਸ ਨਿਵਾਸ ਚੰਗੇਰੀ। ਧਰਤੀ ਅਤੇ ਪਾਣੀ ਇਹਨਾਂ ਦੋਵਾਂ ਚੀਜ਼ਾਂ ਦੇ ਹੁੰਦਿਆਂ ਫੁੱਲਾਂ ਦੇ ਵਿੱਚ ਬੜੀ ਸੋਹਣੀ ਸੁਗੰਧੀ ਹੈ। ਫੁੱਲ ਜਿਹੜੀ ਸੁਗੰਧੀ ਲੈਂਦੇ ਨੇ ਉਹ ਮਿੱਟੀ ਦੇ ਵਿੱਚੋਂ ਅਤੇ ਪਾਣੀ ਦੇ ਵਿੱਚੋਂ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਪਾਣੀ ਵਾਸ ਹੈ ਫੁੱਲੀ ਵਾਸ ਨਿਵਾਸ ਚੰਗੇਰੀ। ਧਰਤੀ ਅਤੇ ਪਾਣੀ ਵਿਖੇ ਵਸਣ ਨਾਲ ਫੁੱਲਾਂ ਦੇ ਵਿੱਚ ਚੰਗੀ ਸੋਹਣੀ ਵਾਸ਼ਨਾ ਤੇ ਭਾਵ ਸੁਗੰਧੀ ਹੁੰਦੀ ਹੈ। ਤਿਲ ਫੁੱਲਾਂ ਦੇ ਸੰਗ ਮਿਲ ਪਤਤ ਪੁਨੀਤ ਫੁਲੇਲ ਕਵੇਰੀ। ਕਵੇਰੀ ਦਾ ਅਰਥ ਵੀ ਹੁੰਦਾ ਹੈ ਸੁਗੰਧੀ। ਤਿਲ ਫੁੱਲਾਂ ਦੇ ਨਾਲ ਰਹਿ ਕੇ ਪਤਤ ਤੋਂ ਜਿਵੇਂ ਪੁਨੀਤ ਹੋ ਗਿਆ ਭਾਵ ਫੁਲੇਲ ਦੀ ਅੰਧੇਰ ਵਿੱਚ ਪੈ ਜਾਂਦਾ ਹੈ। ਫੁਲੇਲ ਸੁਗੰਧੀ ਨੂੰ ਕਹਿੰਦੇ ਨੇ। ਜਿਵੇਂ ਦੋਵੇਂ ਸ਼ਬਦ ਆਪਾਂ ਇਕੱਠੇ ਵਰਤਦੇ ਨੇ ਨਾ ਅਤਰ ਫੁਲੇਲ ਅਤਰ ਭਾਵ ਪਰਫਿਊਮ ਆਦਿਕ। ਜਿਹੜੇ ਤਿਲਾਂ ਦੇ ਫੁੱਲ ਵੀ ਨੇ ਉਹਨਾਂ ਤੋਂ ਵੀ ਜਿਹੜੇ ਰਸ ਕੱਢਣ ਵਾਲੇ ਲੋਕ ਨੇ ਉਹ ਵੀ ਸੁਗੰਧੀ ਪੈਦਾ ਕਰਦੇ ਨੇ ਉਸ ਨੂੰ ਫੁਲੇਲ ਕਹਿੰਦੇ। ਕਹਿਣ ਲੱਗੇ ਤਿਲਾਂ ਦੇ ਫੁੱਲਾਂ ਨਾਲ ਰਹਿ ਕੇ ਉਹ ਜਿਹੜਾ ਤਿਲ ਹੈ ਉਹਨਾਂ ਤੋਂ ਅਤੇ ਫੁੱਲਾਂ ਤੋਂ ਫੁਲੇਲ ਤਿਆਰ ਕੀਤਾ ਗਿਆ। ਅੱਖੀਂ ਦੇਖ ਅਨੇਰ ਕਰ ਮਨ ਅੰਧੇ ਤਨ ਅੰਧ ਅੰਧੇਰੀ। ਵਿਚਾਰ ਕਰਕੇ ਮਨੁੱਖ ਜਿਹੜਾ ਉਸ ਸਾਰੇ ਕਾਸੇ ਨੂੰ ਚਿੱਤਰਨ ਵਾਲੇ ਨੂੰ ਯਾਦ ਨਹੀਂ ਕਰਦਾ। ਅਤਰ ਫੁਲੇਲ ਦੇ ਨਾਲ ਤੇ ਹੁਣ ਬੰਦੇ ਦੀ ਸਾਂਝ ਹੈ ਭਈ ਇਹ ਅਤਰ ਆ ਇਹ ਫੁਲੇਲ ਆ ਇਹ ਪਰਫਿਊਮ ਹੈ ਇਹ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਨੇ। ਫੁੱਲਾਂ ਨਾਲ ਵੀ ਬੰਦੇ ਦੀ ਸਾਂਝ ਹੈ ਵੀ ਆਹ ਜਿਹੜੇ ਫੁੱਲ ਨੇ ਇਹਨਾਂ ਵਿੱਚੋਂ ਬੜੀਆਂ ਪਿਆਰੀਆਂ ਸੁਗੰਧੀਆਂ ਆਉਂਦੀਆਂ ਖੁਸ਼ਬੂ ਆਉਂਦੀ ਹੈ। ਪਰੰਤੂ ਫੁੱਲ ਬੀਜਣ ਵਾਲੇ ਮਾਲੀ ਦੇ ਨਾਲ ਵੀ ਕਦੇ ਆਪਾਂ ਸਾਂਝ ਪਾਈ ਕਿ ਸ਼ਾਬਾਸ਼ ਤੇਰੇ ਪਈ ਇਹ ਫੁੱਲ ਤੂੰ ਬਣਾਏ ਨੇ ਤੂੰ ਪੈਦਾ ਕੀਤੇ ਨੇ ਤੇਰੀ ਬਦੌਲਤ ਇਹ ਫੁੱਲ ਖਿੜੇ ਆ। ਜਿਸ ਨੇ ਕੋਈ ਅਤਰ ਫੁਲੇਲ ਤਿਆਰ ਕੀਤਾ ਕਦੇ ਉਸ ਦਾ ਵੀ ਆਪਾਂ ਧੰਨਵਾਦ ਕੀਤਾ ਵੀ ਇਹ ਸੁਗੰਧੀ ਇਹ ਖੁਸ਼ਬੂ ਜਿਹੜੀ ਮੇਰੇ ਤਨ ਤੇ ਲਾਈ ਗਈ ਮੇਰੇ ਵਸਤਰਾਂ ਤੇ ਲਾਈ ਗਈ ਹੈ ਇਹ ਤੇਰੀ ਬਦੌਲਤ ਮੈਨੂੰ ਪ੍ਰਾਪਤ ਹੋਈ ਹੈ ਕਦੇ ਵੀ ਨਹੀਂ ਆਪਾਂ ਯਾਦ ਕਰਦੇ। ਸਾਡਾ ਸੰਬੰਧ ਫੁੱਲਾਂ ਨਾਲ ਸਾਡਾ ਸੰਬੰਧ ਅਤਰ ਫੁਲੇਲ ਦੇ ਨਾਲ ਪੈਦਾ ਕਰਨ ਵਾਲੇ ਬਣਾਉਣ ਵਾਲੇ ਨਾਲ ਸਾਡਾ ਕੋਈ ਨਾਤਾ ਨਹੀਂ। ਭਾਈ ਗੁਰਦਾਸ ਜੀ ਸਾਧ ਸੰਗਤ ਜਿਹੜਾ ਬਚਨ ਕਹਿ ਰਹੇ ਨੇ ਉਹ ਇਹ ਹੈ ਕਿ ਜਿਹੜਾ ਮਨਮੁੱਖ ਬੰਦਾ ਉਹਦਾ ਸੰਸਾਰ ਦੀਆਂ ਵਸਤਾਂ ਨਾਲ ਦੁਨੀਆਂ ਦੇ ਪਦਾਰਥਾਂ ਨਾਲ ਤੇ ਸਨੇਹ ਹੈ ਸੰਸਾਰ ਦੀਆਂ ਵਸਤਾਂ ਨਾਲ ਤੇ ਉਸਦਾ ਪਿਆਰ ਹੈ ਪਰ ਉਸਦਾ ਪਿਆਰ ਇਸ ਦੁਨੀਆਂ ਨੂੰ ਜਗਤ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਦੇ ਨਾਲ ਨਹੀਂ। ਇਸ ਲਈ ਉਹ ਜਿਹੜਾ ਮਨਮੁੱਖ ਬੰਦਾ ਆ ਉਹ ਹਨੇਰ ਦੇ ਵਿੱਚ ਹੀ ਤੁਰਿਆ ਫਿਰਦਾ ਭਾਵ ਅੰਧਕਾਰ ਦੇ ਵਿੱਚ ਹੀ ਤੁਰਿਆ ਫਿਰਦਾ ਅਤੇ ਅੰਧਕਾਰ ਦੇ ਵਿੱਚ ਹੀ ਸਾਰੀ ਦੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦਾ। ਇਹਦਾ ਆਖੋ ਮਨ ਅੰਧੇ ਤਨ ਅੰਧ ਅੰਧੇਰੀ, ਉਹ ਮਨ ਕਰਕੇ ਵੀ ਅੰਧੇ, ਤਨ ਕਰਕੇ ਵੀ ਅੰਧੇ, ਤੇ ਅੰਧੇਰੀ ਰਾਤ ਦੇ ਵਿੱਚ ਭਾਵ ਅਗਿਆਨਤਾ ਦੇ ਅੰਧਕਾਰ ਵਿੱਚ ਹੀ ਉਹ ਲੋਕ ਭਟਕ ਰਹੇ ਨੇ। ਤੇ ਬੇਨਤੀ ਕਰਦੇ ਹਾਂ, ਜਿਤਨੀ ਦੇਰ ਸਾਡੇ ਜੀਵਨ ਵਿੱਚ ਅੰਧਕਾਰ ਹੈ, ਅਗਿਆਨਤਾ ਦਾ ਹਨੇਰਾ ਹੈ, ਪਰਮੇਸ਼ੁਰ ਦੇ ਚਰਨਾਂ ਨਾਲ ਸਾਡੀ ਸਾਂਝ ਨਹੀਂ, ਬਾਣੀ ਦਾ ਫੁਰਮਾਨ ਹੈ, ਓਨੀ ਦੇਰ ਸਾਡੀ ਜ਼ਿੰਦਗੀ ਵਿੱਚੋਂ ਦੁੱਖ ਨਹੀਂ ਮੁੱਕ ਸਕਦੇ। ਅਗਿਆਨਤਾ ਦੇ ਹਨੇਰੇ ਵਿੱਚ ਭਾਵੇਂ ਰਾਜਾ ਹੋਵੇ, ਅਗਿਆਨਤਾ ਦੇ ਹਨੇਰੇ ਵਿੱਚ ਭਾਵੇਂ ਪਰਜਾ ਤੇ ਕੰਗਾਲ ਬੰਦਾ ਵੀ ਕਿਉਂ ਨਾ ਹੋਵੇ, ਸਾਰੇ ਦੇ ਸਾਰੇ ਦੁਖੀ ਨੇ ਜਿੰਨੀ ਦੇਰ ਉਹਨਾਂ ਦੇ ਪਾਸ ਗੁਰੂ ਦਾ ਦਿੱਤਾ ਹੋਇਆ ਗਿਆਨ ਤੇ ਪਰਮਾਤਮਾ ਦੀ ਯਾਦ ਨਹੀਂ ਹੈ। ਅੰਧਕਾਰ ਸੁਖ ਕਬਹਿ ਨਾ ਸੋਈ ਹੈ, ਰਾਜਾ ਰੰਕ ਦੋਉ ਮਿਲ ਰੋਈ ਹੈ। ਦੁਨੀਆਂ ਦੀਆਂ ਵਸਤਾਂ ਦਾਤਾਂ ਨਾਲ ਪਿਆਰ ਹੈ, ਪਰ ਮਨਮੁੱਖ ਬੰਦੇ ਦਾ ਦਾਤੇ ਨਾਲ ਕੋਈ ਪਿਆਰ ਨਹੀਂ, ਇਸ ਕਰਕੇ ਦੁਖੀ ਹੈ। ਭਾਈ ਗੁਰਦਾਸ ਜੀ ਨੇ ਦਲੀਲ ਦਿੱਤੀ ਹੈ, ਕਹਿਣ ਲੱਗੇ ਸੂਰਜ ਇੱਕ ਆ, 12 ਮਹੀਨੇ ਨੇ, 6 ਰੁੱਤਾਂ, 6 ਰੁੱਤਾਂ ਤੇ 12 ਮਹੀਨਿਆਂ 'ਚ ਸੂਰਜ ਇੱਕੋ ਹੀ ਹੈ। ਪਰ ਉੱਲੂ ਨੂੰ ਪੁੱਛ ਕੇ ਵੇਖੋ, ਭਈ ਤੈਨੂੰ ਇਸ ਗੱਲ ਦਾ ਪਤਾ ਕਿ ਇੱਕੋ ਹੀ ਸੂਰਜ 6 ਦੀਆਂ 6 ਰੁੱਤਾਂ ਵਿੱਚ ਚੜ੍ਹਦਾ ਹੈ, ਕੋਈ ਉਹੀ ਸੂਰਜ 12 ਮਹੀਨਿਆਂ ਦੇ ਵਿੱਚ ਚੜ੍ਹਦਾ ਆ, ਕੋਈ ਉਹੀ ਸੂਰਜ ਸਾਰੀ ਦੁਨੀਆਂ ਉੱਤੇ ਵੱਖ ਵੱਖ ਥਾਵਾਂ ਦੇ ਉੱਤੇ ਚਾਨਣ ਦਿੰਦਾ? ਉੱਲੂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਇਸੇ ਤਰ੍ਹਾਂ ਮਨਮੁੱਖ ਬੰਦੇ ਨੂੰ ਪੁੱਛੋ, ਤੈਨੂੰ ਮਾਨਸ ਜਨਮ ਪਰਮੇਸ਼ਰ ਨੇ ਦਿੱਤਾ ਹੈ, ਤੈਨੂੰ ਖਾਣ ਪੀਣ ਪਹਿਨਣ ਨੂੰ ਪਰਮਾਤਮਾ ਨੇ ਦਿੱਤਾ ਹੈ, ਇਸ ਸਰੀਰ ਦੇ ਵਿੱਚ ਜਿੰਦ ਪਰਮੇਸ਼ਰ ਨੇ ਪਾਈ ਹੈ, ਧਰਤੀ ਆਕਾਸ਼ ਹਵਾ ਅੱਗ ਪਾਣੀ ਪਰਮੇਸ਼ਰ ਨੇ ਪਾ ਕੇ ਤੈਨੂੰ ਜੀਵਨ ਦਿੱਤਾ ਹੈ, ਤੇਰੇ ਅੰਦਰ ਸਵਾਸਾਂ ਦੀ ਪੂੰਜੀ ਪਰਮੇਸ਼ਰ ਦੀ ਬਖਸ਼ਿਸ਼ ਨਾਲ ਚੱਲਦੀ ਹੈ, ਤੈਨੂੰ ਖਾਣ ਪੀਣ ਪਹਿਨਣ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਰਿਹਾ ਹੈ। ਮਨਮੁੱਖ ਬੰਦੇ ਨੂੰ ਇਹ ਬਾਤਾਂ ਕਹੋਗੇ, ਸੁਣਾਓਗੇ, ਪੁੱਛੋਗੇ, ਕੋਈ ਜਵਾਬ ਨਹੀਂ ਹੈ, ਕਿਉਂਕਿ ਉਹ ਸੰਸਾਰ ਵਿੱਚ ਖਚਤ ਹੈ, ਨਿਰੰਕਾਰ ਨਾਲ ਉਸਦਾ ਕੋਈ ਸੰਬੰਧ ਨਹੀਂ, ਟੁੱਟਿਆ ਹੋਇਆ ਇਨਸਾਨ ਹੈ। ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਕਹਿਣ ਲੱਗੇ 6 ਰੁੱਤ 12 ਮਾਹ ਵਿੱਚ ਸੂਰਜ ਇੱਕ ਨਾ ਘੁੱਗੂ ਹੇਰੀ। 6 ਰੁੱਤ ਭਾਵ 6 ਰੁੱਤਾਂ ਨੇ, 12 ਮਾਹ 12 ਮਹੀਨੇ, ਸੂਰਜ ਇੱਕ ਤੇ ਸਾਰਿਆਂ ਵਿੱਚ ਸੂਰਜ ਇੱਕੋ ਹੀ ਚੜ੍ਹਦਾ। ਨਾ ਘੁੱਗੂ ਹੇਰੀ, ਘੁੱਗੂ ਦਾ ਅਰਥ ਹੈ ਉੱਲੂ, ਪਰ ਉੱਲੂ ਇਸ ਗੱਲ ਨੂੰ ਨਹੀਂ ਵਿਚਾਰਦਾ, ਇਹੋ ਹੀ ਅਗਿਆਨੀ ਬੰਦੇ ਦਾ ਸੁਭਾਅ ਹੈ। ਜਿਵੇਂ ਦਾਸ ਨੇ ਬੇਨਤੀ ਕੀਤੀ ਕਿ ਮਹੀਨੇ 12 ਨੇ, ਹੁਣ 12 ਮਹੀਨਿਆਂ ਦਾ ਤਾਂ ਆਮ ਆਪਾਂ ਨੂੰ ਪਤਾ ਹੈ, ਭਾਵੇਂ ਅੰਗਰੇਜ਼ੀ ਮਹੀਨੇ ਨੇ, ਜਿਹੜੀ ਈਸਾਈ ਸੰਮਤ ਹੈ, ਈਸਵੀ ਆਪਾਂ ਇਸ ਨੂੰ ਕਹਿੰਦੇ ਹਾਂ, ਜਿਹੜੀ ਈਸਾ ਮਸੀਹ ਅਰਥਾਤ ਜੀਸਸ ਤੋਂ ਚੱਲੀ ਸੀ, ਉਹਦੇ ਤੋਂ ਇਹ 12 ਮਹੀਨੇ ਬਣੇ ਨੇ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ। ਇੱਕ 12 ਮਹੀਨੇ ਨੇ ਜਿਹੜੀ ਬਿਕਰਮੀ ਸੰਮਤ ਹੈ, ਬਿਕਰਮਾ ਜੀਤ ਤੋਂ ਸ਼ੁਰੂ ਹੋਈ, ਇਹਨੂੰ ਬਿਕਰਮੀ ਸੰਮਤ ਕਹਿੰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇਹਨਾਂ 12 ਮਹੀਨਿਆਂ ਦਾ ਜ਼ਿਕਰ ਆਇਆ ਹੈ, ਜਿਹੜੀ ਬਿਕਰਮੀ ਸੰਮਤ ਹੈ। ਚੇਤ, ਵਿਸਾਖ, ਜੇਠ, ਹਾੜ, ਸਾਉਣ, ਭਾਦੋਂ, ਅੱਸੂ, ਕੱਤਕ, ਮੰਗਰ, ਪੋਹ, ਮਾਘ ਤੇ ਫੱਗਣ, ਇਹ 12 ਮਹੀਨੇ ਨੇ। ਇਹਨਾਂ 12 ਮਹੀਨਿਆਂ ਦੇ ਪ੍ਰਥਾਏ ਇੱਕ ਇੱਕ ਮਹੀਨੇ ਦੁਆਰਾ ਸਿੱਖਿਆ ਦੇਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ 12 ਮਾਹ ਦੀ ਪਾਵਨ ਬਾਣੀ ਵੀ ਉਚਾਰਨ ਕੀਤੀ ਹੈ। ਰਾਗ ਤੁਖਾਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 12 ਮਾਹ ਦੀ ਪਾਵਨ ਬਾਣੀ ਉਚਾਰਨ ਕੀਤੀ। 2 12 ਮਾਹ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਹਨ, ਭਾਵ 12 ਮਾਹ ਦੇ ਸਿਰਲੇਖ ਹੇਠ 2 ਬਾਣੀਆਂ ਨੇ। ਰਾਗ ਤੁਖਾਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ 12 ਮਾਹ ਦੀ ਬਾਣੀ। ਰਾਗ ਮਾਝ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ। ਭਾਵੇਂ ਦਾਸ ਨੇ 12 ਮਹੀਨਿਆਂ ਦਾ ਜ਼ਿਕਰ ਕਰ ਦਿੱਤਾ, ਪਰ 12 ਮਹੀਨਿਆਂ ਦੇ ਵਿੱਚੋਂ ਇੱਕ ਇੱਕ ਪੰਕਤੀ 12 ਮਾਹ 'ਚੋਂ ਦਾਸ ਆਪ ਨਾਲ ਸਾਂਝੀ ਕਰ ਦਿੰਦਾ। ਰਾਗ ਮਾਝ ਵਿੱਚ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ, ਦਾਤਾ ਜੀ ਦੇ ਬਚਨ ਨੇ, ਇੱਕ ਇੱਕ ਪੰਕਤੀ ਦਾਸ ਪੜ੍ਹੇਗਾ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਵੈਸਾਖ ਧੀਰਨ ਕਿਉਂ ਵਾਢੀ ਆ ਜਿੰਨਾ ਪ੍ਰੇਮ ਵਿਸ਼ੋਹ। ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ। ਆਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਕੱਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਮੰਗਿਰ ਮਾਹੇ ਸੁਹੰਦੀਆਂ ਹਰ ਤਿਰ ਸੰਗ ਬੈਠੜੀਆਂ। ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾ ਹੋ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਲਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ। ਸਾਧ ਸੰਗਤ ਇਹ 12 ਮਹੀਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ 12 ਮਹੀਨਿਆਂ ਵਿੱਚ ਸੂਰਜ ਇੱਕੋ ਹੀ ਚੜ੍ਹਦਾ ਹੈ, ਪਰੰਤੂ ਇਸ ਗੱਲ ਦੀ ਸੋਝੀ ਉੱਲੂ ਨੂੰ ਨਹੀਂ ਹੈ, ਕਿਉਂਕਿ ਉਹਨੂੰ ਹਨੇਰਾ ਹੀ ਪਸੰਦ ਹੈ। ਉਹਦਾ ਅੰਧਕਾਰ ਦੇ ਨਾਲ ਹੀ ਪਿਆਰ ਹੈ, ਹਨੇਰੇ ਦੇ ਨਾਲ ਹੀ ਉੱਲੂ ਦਾ ਪਿਆਰ ਆ। ਉਹਦਾ ਸੂਰਜ ਦੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਹੈ। ਉਹ ਤਾਂ ਚਾਹੁੰਦਾ ਸੂਰਜ ਚੜ੍ਹੇ ਹੀ ਨਾ, ਰਾਤ ਹੀ ਪਈ ਰਹੇ, ਕਿਉਂਕਿ ਉਹਨੂੰ ਨਜ਼ਰ ਹੀ ਰਾਤ ਨੂੰ ਆਉਂਦਾ ਹੈ। 12 ਮਹੀਨਿਆਂ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ 6 ਰੁੱਤ 12 ਮਾਹ। ਰੁੱਤਾਂ 6 ਨੇ ਸਾਲ ਦੀਆਂ, 2-2 ਮਹੀਨਿਆਂ ਦੀ ਇੱਕ ਰੁੱਤ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੇ ਦਾਤਾ ਜੀ ਨੇ ਬਾਣੀ ਉਚਾਰਨ ਕੀਤੀ ਹੈ ਔਰ ਉਸ ਬਾਣੀ ਦਾ ਨਾਮ ਰੱਖਿਆ ਰੁੱਤੀ ਸਲੋਕ। ਜਿਵੇਂ ਦਾਸ ਨੇ 12 ਮਹੀਨਿਆਂ ਦਾ ਜ਼ਿਕਰ ਕੀਤਾ 12 ਮਾਹ ਦੀ ਪਾਵਨ ਬਾਣੀ ਚੋਂ, ਉਸੇ ਤਰ੍ਹਾਂ ਦਾਸ ਇੱਕ ਇੱਕ ਪੰਕਤੀ 6 ਰੁੱਤਾਂ ਦੇ ਬਾਰੇ ਚ ਵੀ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਰੁੱਤੀ ਸਲੋਕ ਉਚਾਰਨ ਕੀਤੇ ਨੇ, ਉਹਨਾਂ ਦੇ ਬਾਰੇ ਚ ਵੀ ਦਾਸ ਬੇਨਤੀ ਕਰਦੇ ਕਿ ਕਿਹੜੀਆਂ ਕਿਹੜੀਆਂ 6 ਰੁੱਤਾਂ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਵਰਤੇ, ਕਹਿਣ ਲੱਗੇ ਰੁੱਤ ਸਰਸ ਬਸੰਤ ਮਾਹ, ਚੇਤ ਵਿਸਾਖ ਸੁਖ ਮਾਸ ਜੀਓ। ਹੁਣ ਧਿਆਨ ਦਿਓ ਜੀ, ਫਿਰ ਬੇਨਤੀ ਕਰਦੇ ਹਾਂ, 2-2 ਮਹੀਨਿਆਂ ਦੀ ਇੱਕ ਰੁੱਤ ਆ, 2-2 ਮਹੀਨਿਆਂ ਦਾ ਜ਼ਿਕਰ ਆਏਗਾ। ਤੇ ਸਤਿਗੁਰੂ ਪਾਤਸ਼ਾਹ ਨੇ ਬਸੰਤ ਰੁੱਤ ਜ਼ਿਕਰ ਕੀਤਾ ਚੇਤ ਤੇ ਵਿਸਾਖ ਦੇ ਮਹੀਨੇ ਚ। ਰੁੱਤ ਸਰਸ ਬਸੰਤ ਮਾਹ, ਚੇਤ ਵਿਸਾਖ ਸੁਖ ਮਾਸ ਜੀਓ। ਦੂਸਰੀ ਰੁੱਤ ਗਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜੈ ਕਾਮ ਜੀਓ। ਗਰੀਖਮ ਰੁੱਤ ਦੂਸਰੀ ਹੈ, ਇਹਦਾ ਭਾਵ ਹੈ ਗਰਮੀ ਦੀ ਰੁੱਤ। ਫਿਰ ਸਾਹਿਬ ਦੀ ਸੱਚੇ ਪਾਤਸ਼ਾਹ ਨੇ ਤੀਸਰੀ ਰੁੱਤ ਉਚਾਰਨ ਕੀਤੀ, ਰੁੱਤ ਬਰਸ ਸੁਹੇਲੀਆਂ ਸਾਵਣ ਭਾਦਵੇ ਆਨੰਦ ਜੀਓ। ਰੁੱਤ ਬਰਸ, ਬਰਸ ਦਾ ਅਰਥ ਹੈ ਵਰਖਾ ਦੀ ਰੁੱਤ। ਫਿਰ ਚੌਥੀ ਰੁੱਤ ਉਚਾਰਨ ਕੀਤੀ, ਰੁੱਤ ਸਰਦ ਅਡੰਬਰੋ ਅੱਸੂ ਕੱਤਕੇ ਹਰ ਪਿਆਸ ਜੀਓ। ਰੁੱਤ ਸਰਦ ਅਡੰਬੜੋ ਭਾਵ ਮਿੱਠੀ ਮਿੱਠੀ ਸਰਦੀ, ਥੋੜ੍ਹੀ ਥੋੜ੍ਹੀ ਸਰਦੀ ਜਿਸ ਸਮੇਂ ਦੇ ਵਿੱਚ ਪੈਂਦੀ ਹੈ ਉਹਨੂੰ ਰੁੱਤ ਸਰਦ ਆਖਿਆ। ਇਹ ਚੌਥੀ ਰੁੱਤ ਹੈ, ਪੰਕਤੀ ਫਿਰ ਸੁਣ ਲੈਣੀ ਆਪ ਜੀ ਨੇ, ਰੁੱਤ ਸਰਦ ਅਡੰਬਰੋ ਅੱਸੂ ਕੱਤਕੇ ਹਰ ਪਿਆਸ ਜੀਓ, ਮਿੱਠੀ ਮਿੱਠੀ ਸਰਦੀ ਦੀ ਰੁੱਤ। ਫਿਰ ਪੰਜਵੀਂ ਰੁੱਤ ਉਚਾਰਨ ਕੀਤੀ, ਰੁੱਤ ਸਿਸੀਅਰ ਸੀਤਲ ਹਰ ਪ੍ਰਗਟੇ ਮੰਗਰ ਪੋ ਜੀਓ। ਪੂਰੀ ਸਿਆਲ ਦੀ ਠੰਡੀ ਰੁੱਤ ਜਿਸ ਨੂੰ ਸਿਸੀਅਰ ਰੁੱਤ ਆਖਿਆ, ਇਹ ਪੰਜਵੀਂ ਹੈ। ਔਰ ਛੇਵੀਂ, ਹਿਮਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ। ਹਿਮਕਰ ਰੁੱਤ ਭਾਵ ਜਦੋਂ ਬਹੁਤ ਜ਼ਿਆਦਾ ਬਰਫੀਲੀ ਰੁੱਤ ਹੋ ਜਾਂਦੀ ਹੈ। ਇਹ 6 ਰੁੱਤਾਂ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਉਚਾਰਨ ਕੀਤੀਆਂ ਨੇ। ਤਾਂ ਦਾਸ ਬੇਨਤੀ ਕਰ ਰਿਹਾ ਸੀ 6 ਰੁੱਤਾਂ 12 ਮਹੀਨੇ, ਇੱਕੋ ਹੀ ਸੂਰਜ ਚੜ੍ਹਦਾ ਆ, ਪਰੰਤੂ ਉੱਲੂ ਨੂੰ ਉਹ ਸੂਰਜ ਚੰਗਾ ਨਹੀਂ ਲੱਗਦਾ। ਇਸੇ ਤਰ੍ਹਾਂ ਜਿਹੜੇ ਮਨਮਤੀਏ ਲੋਕ ਨੇ, ਮਨਮੁਖ ਇਨਸਾਨ ਨੇ, ਉਹਨਾਂ ਨੂੰ ਗੁਰਮਤ ਤੇ ਗੁਰਮਤ ਗਾਡੀ ਰਾਹ ਤੇ ਚੱਲਣ ਵਾਲੇ ਗੁਰਮੁਖ ਜਨ, ਰੱਬ ਦੀਆਂ ਬਾਤਾਂ ਨਹੀਂ ਚੰਗੀਆਂ ਲੱਗਦੀਆਂ, ਕਿਉਂਕਿ ਉਹਨਾਂ ਦਾ ਵਿਸ਼ਿਆਂ ਵਿਕਾਰਾਂ ਨਾਲ ਪਿਆਰ, ਅਗਿਆਨਤਾ ਨਾਲ ਹੀ, ਹਨੇਰੇ ਤੇ ਅੰਧਕਾਰ ਨਾਲ ਹੀ ਉੱਲੂ ਦੀ ਤਰ੍ਹਾਂ ਉਹਨਾਂ ਦਾ ਪਿਆਰ ਬਣ ਗਿਆ ਹੈ। ਸਿਮਰਨ ਕੂੰਜ ਧਿਆਨ ਕਸ਼, ਪੱਥਰ ਕੀੜੇ ਰਿਜਕ ਸਵੇਰੀ। ਜਿਹੜੀ ਕੂੰਜ ਹੈ, ਉੱਡ ਉੱਡ ਕੇ ਸੈਂਕੜੇ ਹਜ਼ਾਰਾਂ ਮੀਲ ਦੂਰ ਚਲੇ ਜਾਂਦੀ ਹੈ, ਪਰ ਕੂੰਜ ਦੇ ਬੱਚੇ ਪਿੱਛੇ ਛੱਡੇ ਹੋਏ ਨੇ। ਕੂੰਜ ਦੇ ਮਨ ਵਿੱਚ ਉਹਨਾਂ ਬੱਚਿਆਂ ਦੀ ਯਾਦ ਹੈ। ਇਸ ਨੂੰ ਭਾਈ ਗੁਰਦਾਸ ਸਿਮਰਨ ਸ਼ਬਦ ਵਰਤਦੇ ਨੇ। ਬਾਣੀ ਵਿੱਚ ਵੀ ਸਿਮਰਨ ਸ਼ਬਦ ਆਇਆ, ਊਡੇ ਊਡ ਆਵੈ ਸੈ ਕੋਸਾ, ਤਿਸ ਪਾਸ਼ੇ ਬਚਰੇ ਸ਼ਰਿਆ, ਤਿੰਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕੂੰਜ ਆਪਣੇ ਦਿਲ ਦੇ ਵਿੱਚ ਬੱਚਿਆਂ ਦੀ ਯਾਦ ਸਮੋਈ ਬੈਠੀ ਹੈ, ਪਰਮਾਤਮਾ ਉਹਨਾਂ ਬੱਚਿਆਂ ਦੀ ਪਾਲਣਾ ਕਰਦਾ। ਸੈਂਕੜੇ ਹਜ਼ਾਰਾਂ ਮੀਲ ਦੂਰ ਬੱਚੇ ਬੈਠੇ, ਇਸੇ ਤਰ੍ਹਾਂ ਜਿਵੇਂ ਕੱਛੂ ਦੇ ਬੱਚੇ ਨੇ, ਕੱਛੂ ਕੰਮੀ ਦੇ ਬਾਹਰ ਰੇਤ ਦੇ ਉੱਤੇ ਪਏ ਨੇ ਕੱਛੂ ਕੰਮੀ ਦੇ ਬੱਚੇ, ਆਪ ਕੱਛੂ ਕੰਮੀ ਪਾਣੀ ਦੇ ਵਿੱਚ ਹੈ। ਬੱਚਿਆਂ ਦੀ ਯਾਦ ਦਿਲ ਵਿੱਚ ਸਮੋਈ ਬੈਠੀ ਹੈ ਅਤੇ ਉਹ ਬੱਚੇ ਬਾਹਰ ਰੇਤ ਦੇ ਉੱਤੇ ਪਏ ਹੀ ਪਲਦੇ ਨੇ। ਭਾਈ ਗੁਰਦਾਸ ਜੀ ਦਾ ਬਚਨ, ਸਿਮਰਨ ਕੂੰਜ ਧਿਆਨ ਕਸ਼, ਕਸ਼ ਦਾ ਅਰਥ ਹੈ ਕੱਛੂ ਕੰਮਾਂ, ਪੱਥਰ ਕੀੜੇ ਰਿਜਕ ਸਵੇਰੀ। ਕੂੰਜ ਦੇ ਬੱਚਿਆਂ ਨੂੰ ਵੀ ਪਾਲਦਾ, ਕੱਛੂ ਕੰਮੀ ਦੇ ਬੱਚਿਆਂ ਨੂੰ ਵੀ ਪਾਲਦਾ ਅਤੇ ਪੱਥਰ ਦੇ ਕੀੜਿਆਂ ਨੂੰ ਵੀ ਪਰਮਾਤਮਾ ਰਿਜਕ ਦੇ ਰਿਹਾ ਹੈ। ਸੈਲ ਪੱਥਰ ਮੈਂ ਜਨ ਤੇ ਉਪਾਏ, ਤਾਂ ਕਾ ਰਿਜਕ ਆਗਿਆ ਕਰ ਤਰਿਆ। ਐਸਾ ਹੈ ਉਹ ਪਰਵਦਗਾਰ, ਐਸਾ ਹੈ ਉਹ ਪਰਮੇਸ਼ਰ ਦਾਤਾ, ਪਰ ਜਿਹੜਾ ਮਨਮੁੱਖ ਬੰਦਾ ਹੈ ਐਸੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਕਰਤੈ ਨੋ ਕੀਤਾ ਨਾ ਚਤੇਰੀ, ਅਕਾਲ ਪੁਰਖ ਪਰਮਾਤਮਾ ਜਿਹੜਾ ਸਾਰਿਆਂ ਜੀਵਾਂ ਦਾ ਸਿਰਜਣ ਹਾਰਿਆ, ਮਨਮੁੱਖ ਬੰਦਾ ਉਸ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਆਪਣੀ ਮੂਰਖਤਾ ਕਰਕੇ ਅੰਧਕਾਰ, ਗੁਬਾਰ ਅਤੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਤੁਰਿਆ ਫਿਰਦਾ, ਸਿਰਜਣਹਾਰ ਪਰਮਾਤਮਾ ਨੂੰ ਸਿਮਰਦਾ ਨਹੀਂ, ਉਸ ਨਿਰੰਕਾਰ ਪ੍ਰਭੂ ਨੂੰ ਪਛਾਣਦਾ ਨਹੀਂ, ਆਪਣਾ ਨਹੀਂ ਬਣਾਉਂਦਾ, ਕੇਵਲ ਸੰਸਾਰ ਜਗਤ ਵਿੱਚ ਖਚਤ ਤੇ ਵਿਸ਼ਿਆਂ ਵਿਕਾਰਾਂ ਵਿੱਚ ਜ਼ਿੰਦਗੀ ਜੀ ਕੇ ਜੀਵਨ ਦੀ ਬਾਜੀ ਮਨਮੁੱਖ ਹਾਰ ਕੇ ਚਲੇ ਜਾਂਦਾ ਹੈ। ਗੁਰੂ ਕੇ ਪਿਆਰਿਓ, ਵਾਰ 37 ਪੌੜੀ 19 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮਨਮੁੱਖ ਲੋਕਾਂ ਦਾ ਜ਼ਿਕਰ ਕੀਤਾ। ਮਨ ਦੀ ਮੱਤ ਉੱਤੇ ਚੱਲਣ ਵਾਲੇ ਗੁਰੂ ਤੋਂ ਬੇਮੁੱਖ ਕੈਸਾ ਜੀਵਨ ਹੈ ਉਹਨਾਂ ਲੋਕਾਂ ਦਾ। ਘੁੱਗੂ ਚਾਮ ਚੜੇ ਕਨੂੰ, ਦੇਹੋਂ ਨ ਸੁੱਜੈ ਚਾਨਣ ਹੁੰਦੇ, ਰਾਤ ਅਨੇਰੀ ਦੇਖਦੇ, ਬੋਲ ਕਬੋਲ ਅਬੋਲ ਖਲੋਂਦੇ। ਮਨਮੁੱਖ ਅੰਨੇ ਰਾਤ ਦੇਹੋਂ, ਸੁਰਤ ਵਿਹੂਣੇ ਚੱਕੀ ਝੋਂਦੇ। ਔਗਣ ਚੁਣ ਚੁਣ ਛੱਡ ਗੁਣ, ਪਰ ਹਰ ਹੀਰੇ ਫਟਕ ਪਰੋਂਦੇ। ਨਾਉ ਸੁਜਾਖੇ ਅੰਨਿਆਂ, ਮਾਇਆ ਮਦ ਮਤਵਾਲੇ ਰੋਂਦੇ। ਕਾਮ ਕ੍ਰੋਧ ਵਿਰੋਧ ਵਿੱਚ ਚਾਰੇ ਪੱਲੇ ਭਰ ਭਰ ਧੋਂਦੇ। ਪੱਥਰ ਪਾਪ ਨਾ ਛੁੱਟੈ ਢੋਂਦੇ, ਪੱਥਰ ਪਾਪ ਨਾ ਛੁੱਟੈ ਢੋਂਦੇ। ਪਾਵਨ ਬਚਨ ਉਚਾਰਨ ਕੀਤੇ, ਕਹਿਣ ਲੱਗੇ, ਘੁੱਗੂ ਚਾਮ ਚੜੇ ਕਨੋਂ, ਦੇਹੋਂ ਨਾ ਸੁੱਜੈ ਚਾਨਣ ਹੁੰਦੇ। ਘੁੱਗੂ ਦਾ ਅਰਥ ਹੈ ਉੱਲੂ। ਕਹਿਣ ਲੱਗੇ, ਉੱਲੂ ਤੇ ਚਾਮ ਚੜੇ ਕਿ ਆ ਜਿਹੜੀ, ਇਹਨਾਂ ਨੂੰ ਚਾਨਣ ਹੁੰਦਿਆਂ ਵੀ ਕੱਖ ਨਹੀਂ ਦਿਸਦਾ। ਸੂਰਜ ਚੜਿਆ, ਸਾਰੇ ਲੋਕ ਭੱਜੇ ਫਿਰਦੇ ਆ, ਸਾਰੇ ਲੋਕ ਕੰਮਾਂ ਕਾਰਾਂ ਵਿੱਚ ਦੌੜੇ ਫਿਰਦੇ ਆ, ਪਰ ਜਿਹੜਾ ਉੱਲੂ ਤੇ ਚਾਮ ਚੜੇ ਕਿ ਆ, ਉਹ ਕੰਧਾਂ 'ਚ ਵੱਜਦੇ ਫਿਰਦੇ, ਕਿਉਂਕਿ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕੁਛ ਵੀ। ਭਾਵ ਸੂਰਜ ਚੜਿਆ, ਚਾਨਣ ਹੈ, ਪ੍ਰਕਾਸ਼ ਹੈ, ਪਰ ਪ੍ਰਕਾਸ਼ ਚਾਨਣ ਸੂਰਜ ਦੇ ਹੁੰਦਿਆਂ ਇਹਨਾਂ ਨੂੰ ਕੁਛ ਨਹੀਂ ਦਿਸਦਾ। ਮਨਮੁੱਖ ਬੰਦੇ, ਗੁਰੂ ਰੂਪੀ ਸੂਰਜ ਚੜਿਆ, ਗੁਰੂ ਰੂਪੀ ਪ੍ਰਕਾਸ਼ ਹੋ ਰਿਹਾ, ਮਨਮੁੱਖ ਬੰਦੇ ਵਿਸ਼ਿਆਂ ਵਿਕਾਰਾਂ ਦੀਆਂ ਕੰਧਾਂ ਵਿੱਚ ਟੱਕਰਾਂ ਮਾਰਦੇ ਫਿਰਦੇ ਨੇ, ਕੁਛ ਨਹੀਂ ਨਜ਼ਰ ਆਉਂਦਾ ਤੇ ਦੁੱਖ ਭੋਗਦੇ ਨੇ। ਭਾਵ ਜੀਵਨ ਉੱਲੂ ਤੇ ਚਾਮ ਚੜਿਕ ਵਰਗਾ ਹੈ। ਰਾਤ ਅਨੇਰੀ ਦੇਖਦੇ, ਬੋਲ ਕਬੋਲ ਅਬੋਲ ਖਲੋਂਦੇ। ਪਰ ਜਦੋਂ ਹਨੇਰੀ ਰਾਤ ਹੋਏ, ਹਨੇਰੀ ਰਾਤ ਦੇ ਵਿੱਚ ਇਹ ਉੱਲੂ ਤੇ ਚਾਮ ਚੜਿਕ ਦੇਖਦੇ ਆ। ਖੋਟੇ ਬਚਨ ਨਾ ਬੋਲਣ ਵਾਲੇ ਬੋਲ ਕੇ ਖਲੋ ਜਾਂਦੇ ਆ। ਭਾਵ ਜਿਹੜੇ ਖੋਟੇ ਬੋਲ ਲੋਕਾਂ ਨੂੰ ਨਹੀਂ ਬੋਲਣੇ ਚਾਹੀਦੇ, ਜਿਹੜੇ ਮਨਮਤੀਏ ਲੋਕ ਆ, ਗੁਰੂ ਤੋਂ ਟੁੱਟੇ ਹੋਏ ਲੋਕ, ਉਹ ਖੋਟੇ ਬੋਲ ਵੀ ਬੋਲਦੇ ਆ ਤੇ ਦਿਸਦਾ ਕਦੋਂ ਉਹਨਾਂ ਨੂੰ? ਅੰਧਕਾਰ ਦੇ ਵਿੱਚ, ਹਨੇਰੇ 'ਚ। ਜਿਵੇਂ ਚਾਮ ਚੜੇ ਕਿਤੇ ਉੱਲੂ ਨੂੰ ਹਨੇਰੀ ਰਾਤ ਦੇ ਵਿੱਚ ਜ਼ਿਆਦਾ ਦਿਸਦਾ ਨਾ, ਇਸੇ ਤਰ੍ਹਾਂ ਜਿਹੜੇ ਮਨਮੁੱਖ ਲੋਕ ਨੇ ਉਹ ਅਗਿਆਨਤਾ ਦੇ ਹਨੇਰੇ ਵਿੱਚ ਸੰਸਾਰ ਜਗਤ ਵਿੱਚ ਵਿਚਰਦੇ ਆ, ਖੋਟੇ ਬੋਲ ਵੀ ਜ਼ਬਾਨ ਤੋਂ ਬੋਲਦੇ ਆ, ਅਤੇ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਅੰਧਕਾਰ ਵਿੱਚ ਵੀ ਭਟਕਦੇ ਰਹਿੰਦੇ ਨੇ, ਭਾਵ ਦੁਨੀਆਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦਵੈਸ਼, ਈਰਖਾ, ਡਗਾ, ਫਰੇਬ, ਮਨਮੁਖਤਾ ਦੇ ਅੰਧਕਾਰ ਵਿੱਚ ਹੀ ਭਟਕਦੇ ਫਿਰਦੇ ਨੇ ਉਹ ਲੋਕ। ਮਨਮੁਖ ਅੰਨੇ ਰਾਤ ਦੇਹੁ ਸੁਰਤ ਵਿਹੂਣੇ ਚੱਕੀ ਝੁੰਦੇ। ਬੜੀ ਕਮਾਲ ਦੀ ਗੱਲ ਆਖੀ ਜੇ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ, ਚਲੋ ਮੰਨ ਲਿਆ। ਆਪਾਂ ਆਖਿਆ ਨਾ ਵੀ ਜਿਹੜਾ ਮਨਮੁਖ ਬੰਦਾ ਉਹ ਉੱਲੂ ਦੀ ਤਰ੍ਹਾਂ ਤੇ ਚਾਂਪ ਚੜਿਕ ਦੀ ਤਰ੍ਹਾਂ। ਹੁਣ ਭਾਈ ਗੁਰਦਾਸ ਜੀ ਹੋਰ ਅੱਗੇ ਜਾਂਦੇ ਨੇ, ਪਤਾ ਕੀ ਕਹਿੰਦੇ, ਕਹਿੰਦੇ ਚਲੋ ਘੱਟੋ ਘੱਟ ਇਹ ਮੰਨ ਲਿਆ ਵੀ ਚਾਂਪ ਚੜਿਕ ਨੂੰ ਤੇ ਉੱਲੂ ਨੂੰ ਜੇ ਦਿਨੇ ਨਹੀਂ ਦਿਸਦਾ, ਰਾਤ ਨੂੰ ਤੇ ਦਿਸਦਾ ਹੀ ਹੈ ਨਾ ਉਹਨਾਂ ਨੂੰ, ਤੇ ਜਿਹੜਾ ਮਨਮੁਖ ਆ ਉਹਨੂੰ ਨਾ ਦਿਨੇ ਤੇ ਨਾ ਰਾਤ, ਭਾਵ ਉਹਦੇ ਅੱਠੇ ਪੈਰ 24 ਘੰਟੇ ਗੁਰੂ ਨਾਲੋਂ ਟੁੱਟ ਕੇ ਗੁਜ਼ਰਦੇ। ਉਹ ਅਗਿਆਨਤਾ ਦੇ ਹਨੇਰੇ ਵਿੱਚ ਅੱਠੇ ਪੈਰ ਹੀ ਤੁਰਿਆ ਫਿਰਦਾ, ਉੱਲੂ ਤੇ ਚਾਂਪ ਚੜਿਕ ਘੱਟੋ ਘੱਟ ਰਾਤ ਨੂੰ ਤੇ ਵੇਖ ਹੀ ਲੈਂਦੇ ਹਨ। ਅੰਧਕਾਰ ਦੇ ਵਿੱਚ ਹਨੇਰੀ ਰਾਤ ਤੇ ਉਹਨਾਂ ਨੂੰ ਚੰਗੀ ਲੱਗਦੀ ਹੈ ਨਾ, ਪਰ ਜਿਹੜਾ ਮਨਮੁਖ ਆ, ਕਬੀਰ ਚੱਕਈ ਜੋ ਨਿਸ ਬਿਸ਼ਰੈ ਆਏ ਮਿਲੇ ਪ੍ਰਭਾਤ, ਜੋ ਨਰ ਬਿਸ਼ਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਜਿਵੇਂ ਚੱਕਵੀ ਚੱਕਵਾ ਰਾਤ ਨੂੰ ਵਿਛੜ ਗਏ, ਚਲੋ ਸਵੇਰੇ ਦਿਨ ਚੜਿਆ, ਚੱਕਵੀ ਚੱਕਵੇ ਦਾ ਮਿਲਾਪ ਹੋ ਗਿਆ। ਹੁਣ ਕੋਈ ਉੱਲੂ ਆ ਚਾਂਪ ਚੜਿਕ ਆ, ਚਲੋ ਦਿਨੇ ਠੋਕਰਾਂ ਖਾਂਦੇ ਰਹੇ, ਕੰਧਾਂ ਚ ਵੱਜਦੇ ਰਹੇ, ਰਾਤ ਨੂੰ ਤੇ ਉਹਨਾਂ ਨੂੰ ਦਿਸਦਾ ਹੀ ਆ। ਕਿਸੇ ਨੂੰ ਰਾਤ ਨੂੰ ਦਿਸਦਾ ਆ, ਕਿਸੇ ਦਾ ਦਿਨੇ ਮਿਲਾਪ ਹੋ ਗਿਆ। ਜਿਹੜਾ ਮਨਮੁਖ ਆ ਉਹ ਨਾ ਦਿਨੇ ਨਾ ਰਾਤ, ਭਾਵ ਉਹਦੇ ਅੱਠੇ ਪੈਰ ਹੀ ਜਿਹੜੇ ਆ ਉਹ ਰੱਬ ਨਾਲੋਂ ਟੁੱਟ ਕੇ ਹੀ ਗੁਜ਼ਰਦੇ ਆ, ਉਹਦੀ ਸਾਰੀ ਦੀ ਸਾਰੀ ਜ਼ਿੰਦਗੀ ਵਿਅਰਥ ਗੁਜ਼ਰਦੀ। ਜੋ ਨਰ ਬਿਸ਼ਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਇੰਜ ਆਖੋ ਕਿ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਮਨਮੁਖ ਬੰਦਾ ਹੈ ਸਾਧ ਸੰਗਤ, ਉਹ ਉੱਲੂ ਨਾਲੋਂ ਚਾਂਪ ਚੜਿਕ ਨਾਲੋਂ ਵੀ ਭੈੜਾ ਆ। ਆ ਬਚਨ ਸੁਣਨੇ ਕਹਿੰਦੇ ਮਨਮੁਖ ਅੰਨੇ ਰਾਤ ਦੇਹੁ, ਜਿਹੜੇ ਮਨਮੁਖ ਬੰਦੇ ਉਹ ਦਿਨੇ ਵੀ ਤੇ ਰਾਤ ਵੀ ਅੰਨੇ ਹੀ, ਗਿਆਨ ਤੋਂ ਬਿਨਾਂ ਹੀ ਤੁਰੇ ਫਿਰਦੇ ਆ। ਸੁਰਤ ਵੀ ਹੁਣੇ, ਸੁਰਤ ਪਰਮੇਸ਼ਰ ਨਾਲ ਜੁੜੀ ਨਹੀਂ, ਸੁਰਤ ਤੋਂ ਖਾਲੀ ਨੇ, ਗਿਆਨ ਤੋਂ ਖਾਲੀ ਨੇ। ਚੱਕੀ ਝੋਂਦੇ, ਚੱਕੀ ਝੋਂਦੇ ਭਾਵ ਦਿਨੇ ਰਾਤ ਕਬੋਲ ਬੋਲਦੇ, ਭੈੜੇ ਬੋਲ ਬੋਲਦੇ ਆ, ਕਦੇ ਰੱਬ ਦੀ ਬਾਤ ਕਰੀਏ ਤੇ ਚੁੱਪ ਕਰਕੇ ਬੈਠੇ ਰਹਿੰਦੇ ਆ, ਚੰਗੀ ਤਰ੍ਹਾਂ ਸੁਣਦੇ ਨਹੀਂ, ਤੇ ਸਾਧ ਸੰਗਤ ਜੇ ਬੋਲਦੇ ਆ ਤੇ ਸਿਆਣਿਆਂ ਦਾ ਕਥਨ ਹੈ ਨਾ ਇੱਕ ਕਹਾਵਤ ਆ, ਮੁਰਦਾ ਬੋਲੂ ਖਫਣ ਹੀ ਪੜੂਗਾ, ਭਾਵ ਉਹਨਾਂ ਦੀ ਹਾਲਤ ਇਹ ਆ। ਭਾਵ ਜਦੋਂ ਬੋਲਦੇ, ਕਹਿਣ ਦਾ ਭਾਵ ਇਹ ਆ ਵੀ ਕਬੋਲ ਹੀ ਬੋਲਦੇ ਆ, ਮਾੜੇ ਬੋਲ ਹੀ ਬੋਲਦੇ ਆ, ਜਦੋਂ ਬੋਲਦੇ ਨਿੰਦਿਆ ਦਵੈਸ਼ ਈਰਖਾ ਦੇ ਬੋਲ ਹੀ ਬੋਲਦੇ, ਉਹਨਾਂ ਕੋਲ ਪਰਮੇਸ਼ਰ ਦੇ ਨਾਮ ਸਿਮਰਨ ਦੀਆਂ ਕੋਈ ਬਾਤਾਂ ਨਹੀਂ ਹਨ, ਦਿਨੇ ਰਾਤ ਅੱਠੇ ਪੈਰ ਠੋਕਰਾਂ ਹੀ ਖਾਂਦੇ ਨੇ। ਔਗਣ ਚੁਣ ਚੁਣ ਛੱਡ ਗੁਣ ਪਰ ਹਰ ਹੀਰੇ ਹਟਕ ਪਰੋਂਦੇ, ਗੁਣਾ ਰੂਪੀ ਹੀਰਿਆਂ ਨੂੰ ਛੱਡ ਦਿੰਦੇ ਆ। ਸਿਮਰਨ ਬੰਦਗੀ ਭਗਤੀ ਦਇਆ ਧਰਮ ਇਹ ਛੱਡ ਦਿੱਤੇ, ਤੇ ਔਗਣ ਜਿਹੜੇ ਆ ਸਾਧ ਸੰਗਤ ਉਹਨਾਂ ਨੂੰ ਚੁਣ ਚੁਣ ਕੇ ਇਕੱਠੇ ਕਰਦੇ ਆਪਣੇ ਅੰਦਰ। ਔਗਣ ਚੁਣ ਚੁਣ ਛੱਡ ਗੁਣ, ਗੁਣ ਰੂਪੀ ਹੀਰੇ ਛੱਡ ਦਿੱਤੇ ਆ, ਤੇ ਔਗਣ ਰੂਪੀ ਐਵੇਂ ਬਲੌਰ ਆ ਜਿਹੜੇ, ਔਗਣ ਰੂਪੀ ਐਵੇਂ ਬੰਟੇ ਇਕੱਠੇ ਕਰੀ ਫਿਰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਪਰ ਹਰ ਹੀਰੇ ਫਟਕ ਪਰੋਂਦੇ, ਫਟਕ ਭਾਵ ਬਲੌਰਾਂ ਦੇ, ਬੰਟਿਆਂ ਦੇ ਹਾਰ ਪਰੋਂਦੇ ਫਿਰਦੇ ਆ। ਪਰੰਤੂ ਜਿਹੜੇ ਚੰਗੇ ਗੁਣ ਸੀ, ਨਾਮ ਸਿਮਰਨ ਭਜਨ ਬੰਦਗੀ ਵਾਲੇ, ਉਹ ਛੱਡ ਦਿੱਤੇ, ਉਹ ਹੀਰਿਆਂ ਦੀ ਤਰ੍ਹਾਂ ਸੀ। ਕਹਿਣ ਦਾ ਭਾਵ ਭਾਈ ਗੁਰਦਾਸ ਜੀ ਦਾ, ਹੋਰ ਦਾਸ ਸਪਸ਼ਟ ਕਰਦੇ ਕਿ ਜਿਹੜੇ ਮਨਮੁਖ ਬੰਦੇ ਆ ਉਹਨਾਂ ਨੇ ਚੰਗੇ ਗੁਣਾਂ ਰੂਪੀ ਹੀਰੇ ਛੱਡ ਦਿੱਤੇ। ਇੰਜ ਕਹਿ ਲਓ, ਸਤ ਸੰਤੋਖ ਦਇਆ ਧਰਮ ਧੀਰਜ ਸਿਮਰਨ ਸੇਵਾ ਭਗਤੀ ਬੰਦਗੀ ਪ੍ਰਭੂ ਦੀ ਯਾਦ ਨਿਮਰਤਾ ਪਿਆਰ ਵਿਸ਼ਵਾਸ ਭਰੋਸਾ, ਇਹ ਸ਼ੁਭ ਗੁਣ ਨੇ ਨਾ, ਇਹ ਚੰਗੇ ਗੁਣਾਂ ਦੇ ਹੀਰੇ ਆ, ਇਹ ਉਹਨਾਂ ਨੇ ਛੱਡ ਦਿੱਤੇ ਆ ਮਨਮੁਖਾਂ ਨੇ। ਤੇ ਕੀਤਾ ਕੀ ਆ, ਕਹਿਣ ਲੱਗੇ ਇਹਦੇ ਉਲਟ, ਨਿੰਦਿਆ ਚੁਗਲੀ ਦਵੈਸ਼ ਈਰਖਾ ਕਾਮ ਕ੍ਰੋਧ ਲੋਭ ਮੋਹ ਆਦਿਕ, ਇਹ ਕੱਚ ਦੇ ਮਣਕੇ ਜਿਹੜੇ ਨਾ ਇਹਨਾਂ ਦੇ ਹਾਰ ਪਰੋਂਦੇ ਫਿਰਦੇ ਆ ਆਪਣੇ ਗਲ ਪਾਏ ਇਹਨਾਂ ਨੇ। ਵਿਸ਼ਿਆਂ ਵਿਕਾਰਾਂ ਦੇ ਜਿਹੜੇ ਕੱਚ ਦੇ ਮਣਕੇ ਆ ਉਹਨਾਂ ਦੇ ਹਾਰ ਪਰੋ ਕੇ ਗਲ ਚ ਪਾ ਲਏ, ਸ਼ੁਭ ਗੁਣਾਂ ਦੇ ਹੀਰਿਆਂ ਨੂੰ ਛੱਡ ਦਿੱਤਾ ਉਹਨਾਂ ਨੇ। ਤੇ ਜੀਵਨ ਕੀ ਹੈ ਉਹਨਾਂ ਮਨਮੁੱਖਾਂ ਦਾ, ਨਾਉ ਸਜਾਖੇ ਅੰਨੇ ਆ, ਮਾਇਆ ਮਦ ਮਤਵਾਲੇ ਰੋਂਦੇ ਹੈਣ ਮਨਮੁੱਖ, ਜੀਵਨ ਅੰਨਿਆਂ ਵਰਗਾ ਤੇ ਨਾਂ ਰੱਖਿਆ ਸੁਜਾਖਾ। ਨਾਉ ਸੁਜਾਖੇ ਅੰਨਿਆ, ਭਾਵ ਮਨਮੁੱਖ ਅੰਨੇ ਜੀਵਨ ਵਾਲੇ, ਅੰਨੇ ਉਹ ਨਹੀਂ ਜਿਹਨਾਂ ਦੀਆਂ ਅੱਖਾਂ ਨਹੀਂ ਹੈਗੀਆਂ, ਜਿਹਨਾਂ ਦੇ ਤਨ ਦੇ ਉੱਤੇ ਵੇਖਣ ਵਾਲੀਆਂ ਚਿਹਰੇ ਦੇ ਉੱਤੇ ਅੱਖਾਂ ਨਹੀਂ ਲੱਗੀਆਂ। ਪਾਤਸ਼ਾਹ ਦੀ ਬਾਣੀ ਕਹਿੰਦੀ ਉਹ ਅੰਨੇ ਨਹੀਂ ਗਏ, ਉਹ ਤੇ ਰੱਬ ਦੇ ਹੁਕਮ ਚ ਅੰਨੇ ਆ। ਅਸਲ ਅੰਨੇ ਗੁਰੂ ਦੀ ਨਜ਼ਰ ਚ ਉਹ ਨੇ ਜਿਹੜੇ ਉਹਦੇ ਹੁਕਮ ਤੋਂ, ਜਿਹੜੇ ਉਹਦੀ ਆਗਿਆ ਤੋਂ, ਜਿਹੜੀ ਉਹਦੀ ਰਜ਼ਾ ਤੋਂ ਬਾਹਰ ਤੁਰੇ ਫਿਰਦੇ ਨੇ। ਅੰਧੇ ਇਹ ਨਾ ਆਖੀਐਨ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਖਸਮੋਂ ਕੁੱਥੇ ਜਾਏ। ਸੋ ਕਿਉਂ ਅੰਧਾ ਆਖੀਐ ਜੇ ਹੁਕਮੋਂ ਅੰਧਾ ਹੋਏ, ਨਾਨਕ ਹੁਕਮ ਨਾ ਬੁੱਝਈ ਅੰਧਾ ਕਹੀਐ ਸੋਏ। ਉਹ ਅਸਲ ਅੰਨੇ ਨੇ ਜਿਹੜੇ ਉਹਦੇ ਹੁਕਮ ਵਿੱਚ ਨਹੀਂ ਆਉਂਦੇ, ਗੁਰੂ ਦੀ ਆਗਿਆ ਚ ਨਹੀਂ ਆਉਂਦੇ। ਕਹਿਣ ਲੱਗੇ ਜਿਹੜੇ ਮਨਮੁੱਖ ਲੋਕ ਆ, ਹੈਣ ਅੰਨੇ ਤੇ ਨਾਂ ਰੱਖਿਆ ਆ ਸੁਜਾਖੇ। ਮਾਇਆ ਮਦ ਮਤਵਾਲੇ ਰੋਂਦੇ, ਮਾਇਆ ਦੇ ਮਦ ਵਿੱਚ, ਮਾਇਆ ਦੇ ਨਸ਼ੇ ਵਿੱਚ ਮਤਵਾਲੇ ਮਸਤ ਹੋਏ ਰਹਿੰਦੇ ਆ, ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ, ਰੋਂਦਿਆਂ ਹੀ ਸਾਰੀ ਜ਼ਿੰਦਗੀ ਉਹਨਾਂ ਦੀ ਗੁਜ਼ਰ ਜਾਂਦੀ ਹੈ। ਹੋਰ ਕੀ ਹੈ ਉਹਨਾਂ ਦਾ ਜੀਵਨ ਮਨਮੁੱਖਾਂ ਦਾ? ਕਾਮ ਕ੍ਰੋਧ ਵਿਰੋਧ ਵਿੱਚ ਪਿਆਰੇ ਪੱਲੇ ਭਰ ਭਰ ਧੋਂਦੇ। ਕਾਮ ਕ੍ਰੋਧ ਤੇ ਨਾਲ ਕਹਿੰਦੇ ਵਿਰੋਧ ਵਿੱਚ, ਇਹਨਾਂ ਪੰਜਾਂ ਵਿਕਾਰਾਂ ਚ ਤੇ ਦੂਸਰਿਆਂ ਜਿਹੜੇ ਧਰਮੀ ਲੋਕ ਆ ਨਾ, ਬੰਦਗੀ ਵਾਲੇ, ਉਹਨਾਂ ਦਾ ਵਿਰੋਧ ਕਰਦੇ ਆ, ਉਹਨਾਂ ਦੇ ਵਿਰੋਧ ਚ ਖੜੇ ਹੋ ਜਾਂਦੇ ਸੰਤਾਂ ਮਹਾਂਪੁਰਸ਼ਾਂ ਦੀ, ਰੱਬ ਦੀ ਬੰਦਗੀ ਵਾਲਿਆਂ ਦੀ ਨਿੰਦਿਆ ਕਰਦੇ ਆ। ਚਾਰੇ ਪੱਲੇ ਭਰ ਭਰ ਧੋਂਦੇ, ਚਾਰੇ ਪੱਲੇ ਭਾਵ ਚਾਰੇ ਅੰਤਹ ਕਰਨ ਭਰ ਭਰ ਕੇ ਧੋਂਦੇ। ਸੰਸਾਰ ਜਗਤ ਦੇ ਵਿੱਚ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ, ਗੱਲ ਕੀ, ਸੱਚ ਬਣਨ ਲਈ ਕੋਈ ਨਾ ਕੋਈ ਥੋੜੇ ਪੁੰਨ ਕਰਮ ਦਾ ਢੁੱਚਰ ਕੱਢ ਬੈਠਦੇ। ਕੀ ਉਹ ਕਹਿੰਦੇ ਅਸੀਂ ਇੰਨਾ ਦਾਨ ਕੀਤਾ ਸੀ ਉੱਥੇ, ਚਾਰੇ ਪੱਲੇ ਭਰ ਭਰ ਧੋਂਦੇ, ਭਾਵ ਇੱਥੇ ਅਸੀਂ ਉਹ ਪੁੰਨ ਕੀਤਾ ਸੀ, ਮੈਂ ਉਹਨੂੰ 5 ਰੁਪਈਏ ਦਿੱਤੇ ਸੀ ਦਾਨ, ਇੱਥੇ ਮੰਗਤਾ ਆਇਆ ਸੀ, ਉਹਦਾ ਫਲ ਵੀ ਤੇ ਮੈਨੂੰ ਮਿਲਣਾ ਹੀ ਆ। ਮੈਂ ਆਹ ਧਰਮ ਦਾ ਕੰਮ ਕੀਤਾ ਸੀ, ਅਸੀਂ ਝੂਠ ਨਹੀਂ ਬੋਲਦੇ, ਸਾਨੂੰ ਅੰਮ੍ਰਿਤ ਛਕਣ ਦੀ ਨਹੀਂ ਲੋੜ, ਬਾਣੀ ਪੜ੍ਹਨ ਦੀ ਨਹੀਂ ਲੋੜ, ਅਸੀਂ ਚੰਗੇ ਕੰਮ ਕਰਦੇ ਹਾਂ। ਇੱਦਾਂ ਦੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਮਾਰ ਕੇ ਟੁੱਚਰ ਡਾ ਕੇ ਰੱਬ ਨਾਲੋਂ ਟੁੱਟੇ ਹੀ ਰਹਿੰਦੇ ਆ, ਪਰਮਾਤਮਾ ਨਾਲੋਂ ਵਿਛੜੇ ਹੀ ਰਹਿੰਦੇ ਨੇ। ਐਸੇ ਜਿਹੜੇ ਮਨਮੁੱਖ ਲੋਕ ਆ, ਰੱਬ ਨਾਲੋਂ ਟੁੱਟੇ ਹੋਏ ਜਿਹੜੇ ਲੋਕ ਆ। ਇਸ ਲਈ ਸਾਧ ਸੰਗਤ ਮਨਮੁੱਖ ਬੰਦੇ ਦਾ ਜੀਵਨ ਦੱਸਦਿਆਂ ਹੋਰ ਪ੍ਰਮਾਣ ਕਰਦੇ ਨੇ। ਕਹਿਣ ਲੱਗੇ ਪੱਥਰ ਪਾਪ ਨ ਛੁੱਟੈ ਢੋਂਦੇ, ਪਾਪਾਂ ਦੇ ਪੱਥਰ ਸਾਰੀ ਦੀ ਸਾਰੀ ਜ਼ਿੰਦਗੀ ਢੋਂਦੇ ਰਹਿੰਦੇ ਆ, ਜਮਾਂ ਦੀ ਮਾਰ ਤੋਂ ਛੁੱਟਦੇ ਨਹੀਂ, ਅੰਤ ਨੂੰ ਨਰਕਾਂ ਦੀ ਫਾਈ ਵਿੱਚ ਸਾਧ ਸੰਗਤ ਫਾਏ ਜਾਂਦੇ ਆ, ਜਮਾਂ ਦੇ ਵਸ ਪੈ ਕੇ ਦੁੱਖ ਭੋਗਦੇ ਆ, ਜੰਮਣਾ ਮਰਨਾ, ਮਰਨਾ ਜੰਮਣਾ ਉਹਨਾਂ ਦੇ ਹਿੱਸੇ ਆ ਜਾਂਦਾ। ਐਸੇ ਮਨਮੁੱਖ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਂਦੇ ਨੇ, ਆਪਣੇ ਆਪ ਨੂੰ ਤੇ ਸਮਝਦੇ ਅਸੀਂ ਧਰਮੀ ਆ, ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਟੁੱਚਰ ਡਾ ਕੇ ਕਹਿ ਦਿੰਦੇ ਆ ਕਿ ਅਸੀਂ ਆਹ ਧਰਮ ਦਾ ਕੰਮ ਕੀਤਾ, ਆਹ ਕੀਤਾ, ਪਰ ਅਸਲ ਵਿੱਚ ਉੱਲੂ ਤੇ ਚਾਮ ਝਿੜਕਾਂ ਨਾਲੋਂ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਭੈੜੇ ਨੇ ਜਿਹੜੇ ਗੁਰੂ ਤੋਂ ਬੇਮੁੱਖ ਹੋ ਕੇ ਜ਼ਿੰਦਗੀ ਗੁਜ਼ਾਰ ਜਾਂਦੇ ਨੇ।